ਵਾਹਿਗੁਰੂ ਜੀ ਸਤਨਾਮ ਸ੍ਰੀ ਵਾਹਿਗੁਰੂ ਪਾਵ ਸੁਹਾਵੇ ਜਾਣਤੋ ਤਿਰ ਜੁਲਦੇ ਸੀਸ ਸੁਹਾਵਾ ਚਰਨੀ ਮੁਖ ਸੁਹਾਵਾ ਜਾਣਤੋ ਜਸ ਗਾਵੈ ਜੀਓ ਪਿਆ ਤੋ ਸ਼ਰਨੀ ਤੈਂਡੇ ਬੰਦਸ ਮੈਂ ਕੋਏ ਨਾ ਡਿਠਾ ਤੂੰ ਨਾਨਕ ਮਨ ਪਾਣਾ ਕੋਲ ਘੁਮਾਈ ਇਸ ਮਿੱਤਰ ਵਿਚੋਲੇ ਜੈ ਮਿਲ ਕੰਤ ਪਛਾਣਾ ਤੁਮਰੇ ਸ਼ਰਨ ਤੁਮਾਰੀ ਆਸਾ ਤੁਮਹੀ ਸੱਜਣ ਸੁਹੇਲੇ ਰਾਖੋ ਰੱਖਣ ਹਾਰ ਦਿਆਲਾ ਨਾਨਕ ਕਰਕੇ ਗੋਲੇ ਰਾਖੋ ਰੱਖਣ ਹਾਰ ਦਿਆਲਾ ਨਾਨਕ ਕਰਕੇ ਗੋਲੇ ਕਹਿਣ ਸ਼ਾਹੇ ਹਰ ਦੁਆਲਮ ਸਾਹਿਬੇ ਕਮਾਲ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠੇ ਸਤਸੰਗਿਓ ਕਰੋ ਰਸਨਾ ਪਵਿੱਤਰ ਆਓ ਗੱਜ ਕੇ ਫਤਿਹ ਬੁਲਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਸਵਾਰਿਓ ਆਪ ਵਡਭਾਗੀਓ ਜੋ ਸਤਿਗੁਰੂ ਜੀ ਦੀ ਪਾਵਨ ਪਵਿੱਤਰ ਦਰਗਾਹ ਅੰਦਰ ਬੈਠ ਕੇ ਰੱਬੀ ਬਾਣੀ ਅਲਾਹੀ ਬਾਣੀ ਦਾ ਕੀਰਤਨ ਆਪ ਜੀ ਸਰਵਣ ਕਰ ਰਹੇ ਸੀ ਸਿੱਖ ਜਗਤ ਦੇ ਮਹਾਨ ਕੀਰਤਨੀਏ ਭਾਈ ਸਾਹਿਬ ਭਾਈ ਨਵਦੀਪ ਸਿੰਘ ਜੀ ਆਪਣੇ ਜਥੇ ਸਮੇਤ ਉਸ ਮਾਲਕ ਦੀ ਕੀਰਤੀ ਕਰਦਿਆਂ ਹੋਇਆਂ ਸਾਨੂੰ ਕਰਤੇ ਨਾਲ ਜੋੜ ਰਹੇ ਸਨ। ਸਤਿਗੁਰੂ ਜੀ ਨੇ ਸੁਭਾਗ ਬਖਸ਼ਿਆ ਕੁਝ ਸਮਾਂ ਆਪਾਂ ਗੁਰਮਤ ਵਿਚਾਰਾਂ ਦੀ ਸਾਂਝ ਕਰੀ ਜੋ ਮੇਰੇ ਪਾਤਸ਼ਾਹ ਜੀ ਨੇ ਅੱਜ ਅੰਮ੍ਰਿਤ ਵੇਲੇ ਮਹਾਨ ਬਖਸ਼ਿਸ਼ ਕੀਤੀ ਹੈ ਸਾਨੂੰ ਹੁਕਮ ਬਖਸ਼ਿਸ਼ ਕੀਤਾ ਉਸ ਹੁਕਮਨਾਮੇ ਦੀ ਵਿਚਾਰ ਆਪਾਂ ਰਲ ਮਿਲ ਕੇ ਕਰਨੀ ਹੈ ਕਿ ਸਾਨੂੰ ਸਤਿਗੁਰੂ ਜੀ ਨੇ ਕੀ ਆਖਿਆ ਤੇ ਸਿੱਖਾ ਤੂੰ ਆਪਣੇ ਜੀਵਨ ਵਿੱਚ ਉਸ ਮਾਲਕ ਦਾ ਜੋ ਉਪਦੇਸ਼ ਹੈ ਉਹਨੂੰ ਵਸਾਉਣਾ ਤਾਂ ਕਿ ਸਾਡੇ ਜੀਵਨ ਦੀ ਸਫਲਤਾ ਜਿਹੜੀ ਹੈ ਉਹ ਸਾਨੂੰ ਮਿਲ ਸਕੇ। ਇਸ ਜਗਤ ਵਿੱਚ ਆਏ ਹਾਂ ਤੇ ਇੱਥੋਂ ਆਪਾਂ ਕੁਝ ਲਾਹਾ ਪ੍ਰਾਪਤ ਕਰਕੇ ਜਾਈਏ। ਪਾਤਸ਼ਾਹ ਜੀ ਹੁਕਮ ਕੀ ਬਖਸ਼ਿਸ਼ ਕਰਦੇ ਨੇ ਬੜੇ ਹੀ ਪਿਆਰ ਦੇ ਨਾਲ ਪਹਿਲਾਂ ਸਰਵਣ ਕਰੀਏ ਫਿਰ ਜਿਵੇਂ ਮੇਰਾ ਮਾਲਕ ਤੌਫੀਕ ਬਖਸ਼ਿਸ਼ ਕਰੇਗਾ ਕੁਝ ਵਿਚਾਰ ਆਪ ਜੀ ਨਾਲ ਸਾਂਝੇ ਕਰਾਂ। ਵਾਹਿਗੁਰੂ ਜੀ ਸਤਨਾਮ ਸ੍ਰੀ ਵਾਹਿਗੁਰੂ ਸਲੋਕ ਬਸੰਤ ਸਵਰਗ ਲੋਕ ਹੈ ਜਿਤ ਤੇ ਪ੍ਰਿਥਵੀ ਨਵ ਖੰਡਣ ਹੈ ਬਿਸਰੰਤ ਹਰ ਗੋਪਾਲੇ ਨਾਨਕ ਤੇ ਪ੍ਰਾਣੀ ਉਦਿਆਨ ਭਰਮਣੇ ਬਸੰਤ ਸਵਰਗ ਲੋਕ ਹੈ ਚਿਤ ਤੇ ਪ੍ਰਿਥਵੀ ਨਵ ਖੰਡਨ ਹੈ ਬਿਸਰੰਤ ਹਰ ਗੋਪਾਲ ਹੈ ਨਾਨਕ ਤੇ ਪ੍ਰਾਣੀ ਉਦਿਆਨ ਭਰਮਣ ਹੈ ਕੌਤਕ ਕੋਡ ਤਮਾਸਿਆ ਚਿਤ ਨਾ ਆਵਸਨਾਉ ਨਾਨਕ ਕੋੜੀ ਨਰਕ ਬਰਾਬਰੇ ਉਜੜ ਸੋਈ ਥਾਉ ਪੌੜੀ ਮਹਾਪਿਆਨ ਉਦਿਆਨ ਨਗਰ ਕਰ ਮਾਨਿਆ ਝੂਠ ਸਮੱਗਰੀ ਪੇਖ ਸੱਚ ਕਰ ਜਾਣਿਆ ਕਾਮ ਕ੍ਰੋਧ ਅਹੰਕਾਰ ਫਿਰੇ ਦੇਵਾਨਿਆ ਸਿਰ ਲੱਗਾ ਜਮ ਡੰਡ ਤਾਂ ਪਛਤਾਨਿਆ ਬਿਨ ਪੂਰੇ ਗੁਰਦੇਵ ਫਿਰੈ ਸ਼ੈਤਾਨਿਆ ਬਿਨ ਪੂਰੇ ਗੁਰਦੇਵ ਫਿਰੈ ਸ਼ੈਤਾਨਿਆ ਸਨਮਾਨਯੋਗ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਇੱਕ ਵਾਰੀ ਕਰੋ ਰਸਨਾ ਪਵਿੱਤਰ ਪਿਆਰ ਨਾਲ ਉਚਾਰਨ ਕਰੋ ਜੀ ਸਤਨਾਮ ਸ੍ਰੀ ਵਾਹਿਗੁਰੂ ਫਿਰ ਉਚਾਰਨ ਕਰੀਏ ਜੀ ਸਤਨਾਮ ਸ੍ਰੀ ਵਾਹਿਗੁਰੂ ਅੱਜ ਦਾ ਇਹ ਮੁਬਾਰਕ ਹੁਕਮਨਾਮਾ ਜੈਸਰੀ ਕੀ ਵਾਰ ਅੰਤਰ ਸਾਹਿਬ ਸ੍ਰੀ ਗੁਰੂ ਅਰਜੁਨ ਦੇ ਪਾਤਸ਼ਾਹ ਜੀ ਬਖਸ਼ਿਸ਼ ਕਰ ਰਹੇ ਨੇ ਜੋ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਅੰਗ 707 ਔਰ 8 ਤੇ ਇਸ ਬਾਇਮਾਨ ਹੈ ਗੁਰੂ ਸਵਾਰਿਓ ਇਸ ਮੁਬਾਰਕ ਹੁਕਮਨਾਮੇ ਅੰਦਰ ਪਾਤਸ਼ਾਹ ਜੀ ਸਾਨੂੰ ਇਹ ਪ੍ਰੇਰਣਾ ਕਰਦੇ ਨੇ ਕਿ ਪਿਆਰਿਆ ਤੇਰੇ ਜੀਵਨ ਵਿੱਚ ਸੁੱਖ ਜਿੰਨਾ ਮਰਜ਼ੀ ਆ ਜਾਏ ਜਿੰਨੀਆਂ ਮਰਜ਼ੀ ਤੇਰੇ ਕੋਲ ਸੁੱਖ ਸਹੂਲਤਾਂ ਹੋਣ ਪਰ ਇੰਨੀਆਂ ਸੁੱਖ ਸਹੂਲਤਾਂ ਹੋਣ ਦੇ ਬਾਵਜੂਦ ਵੀ ਜੇ ਤੂੰ ਸੁੱਖਾਂ ਦੇ ਦਾਤੇ ਨਾਲੋਂ ਟੁੱਟ ਗਿਆ ਜਿਸ ਨੇ ਇਹ ਤੈਨੂੰ ਦਾਤਾਂ ਦਿੱਤੀਆਂ ਨੇ ਜੇ ਉਹ ਦਾਤਾ ਹੀ ਤੈਨੂੰ ਚੇਤੇ ਨਹੀਂ ਤੇ ਤੇਰੀ ਇੱਥੇ ਆਉਣ ਦੀ ਕੌਡੀ ਕੀਮਤ ਨਹੀਂ ਕੌਡੀ ਜਿੰਨਾ ਵੀ ਲਾਹਾ ਨਹੀਂ ਫਾਇਦਾ ਨਹੀਂ ਹੈ ਇੰਨਾ ਸਭ ਕੁਝ ਹੋਣ ਦੇ ਬਾਵਜੂਦ ਵੀ ਕਿਉਂਕਿ ਗੁਰੂ ਸਵਾਰਿਓ ਉਹ ਪਰਿਪੂਰਨ ਪਰਮਾਤਮਾ ਦੇ ਨਾਲ ਸੁੱਖਾਂ ਦੇ ਦਾਤੇ ਨਾਲ ਜੁੜ ਕੇ ਹੀ ਸੁੱਖ ਹੈ ਨਹੀਂ ਤੇ ਸਭ ਕੁਝ ਹੁੰਦਿਆਂ ਵੀ ਸਮਝੋ ਕਿ ਬੰਦਾ ਨਰਕ ਵਿੱਚ ਪਿਆ ਕਈ ਐਸੇ ਵੇਖਦੇ ਹਾਂ ਕਿ ਉਹਨਾਂ ਦੇ ਘਰ ਵਿੱਚ ਸੁੱਖ ਸਹੂਲਤਾਂ ਬੜੀਆਂ ਨੇ ਰੋਜ਼ਮਰਾ ਜੀਵਨ ਦੀਆਂ ਜ਼ਰੂਰਤਾਂ ਪੂਰੀਆਂ ਹੁੰਦੀਆਂ ਨੇ ਹਰ ਚੀਜ਼ ਉਹਨਾਂ ਦੇ ਘਰ ਵਿੱਚ ਹੈ ਲੇਕਿਨ ਘਰ ਜਿਹੜਾ ਉਹ ਨਰਕ ਬਣਿਆ ਜਿਸ ਘਰ ਵਿੱਚ ਰੱਬ ਦਾ ਨਾਂ ਨਹੀਂ ਮਾਲਕ ਨਾਲੋਂ ਜਿੱਥੇ ਟੁੱਟੇ ਹੋਏ ਕਹਿੰਦੇ ਨੇ ਕਬੀਰ ਜੈ ਘਰ ਸਾਧ ਨਾ ਸੇਵੀਏ ਹਰ ਕੀ ਸੇਵਾ ਨਾਹੀ ਤੇ ਘਰ ਮਰਹਟ ਸਾਰ ਕੇ ਭੂਤ ਵਸੈ ਤਿਸ ਪਾਏ ਕਹਿੰਦੇ ਨੇ ਉਹਦੇ ਚ ਸਮਝੋ ਕਿ ਬੰਦੇ ਨਹੀਂ ਵਸਦੇ ਭੂਤ ਨਹੀਂ ਵਸਦੇ ਨੇ ਪਏ ਜਿੱਥੇ ਪਰਮਾਤਮਾ ਦਾ ਨਾਮ ਨਹੀਂ ਹੈ ਜਿੱਥੇ ਉਹਦੀ ਸਿਫਤ ਸਲਾਹ ਨਹੀਂ ਉੱਥੇ ਮਨੁੱਖ ਵੀ ਜਿਹੜੇ ਨੇ ਨਾ ਉਹ ਭੂਤਨਿਆਂ ਵਰਗੇ ਨੇ ਕੱਲ ਮੈਂ ਪ੍ਰੇਤ ਜਿਨ ਰਾਮ ਨਾ ਪਛਾਤਾ ਕਹਿੰਦੇ ਨੇ ਕਿ ਕਲਯੁਗ ਦੇ ਵਿੱਚ ਉਹ ਲੋਕ ਪ੍ਰੇਤ ਨੇ ਜਿਨ੍ਹਾਂ ਨੇ ਰਾਮ ਦਾ ਨਾਮ ਨਹੀਂ ਪਛਾਣਿਆ, ਰਾਮ ਦਾ ਨਾਮ ਨਹੀਂ ਜਪਿਆ, ਸਭ ਕੁਝ ਹੁੰਦਿਆਂ ਹੋਇਆਂ ਵੀ ਉਹ ਪ੍ਰੇਤ ਤੇ ਪ੍ਰੇਤ ਅਸੀਂ ਵੇਖਦੇ ਹਾਂ ਕਿ ਪ੍ਰੇਤ ਉਹ ਹੁੰਦਾ ਹੈ ਜਿਹਦੇ ਕੋਲ ਮਨ ਤੇ ਹੈ ਪਰ ਤਨ ਕੋਈ। ਉਹ ਕੀ ਕਰਦੇ ਨੇ, ਉਹ ਫਿਰ ਇਹ ਵਾਸ਼ਨਾਵਾਂ ਦੀ ਪੂਰਤੀ ਵਾਸਤੇ ਤਨ ਦੀ ਜ਼ਰੂਰਤ ਪੈਂਦੀ ਹੈ, ਉਹ ਫਿਰ ਦੂਸਰੇ ਦਾ ਤਨ ਜਿਹੜਾ ਨਾ ਉਹ ਵਰਤਦੇ, ਦੂਜੇ ਦਾ ਤਨ ਵਰਤ ਕੇ ਤੇ ਉਹ ਵਾਸ਼ਨਾਵਾਂ ਦੀ ਪੂਰਤੀ ਜਿਹੜੀ ਹੈ ਉਹ ਹੁੰਦੀ ਹੈ। ਤਨ ਹੀ ਨਹੀਂ ਤੇ ਇਹ ਪੂਰਤੀ ਨਹੀਂ ਹੋਵੇਗੀ। ਇਸ ਕਰਕੇ ਦੂਜੇ ਦੇ ਤਨ ਵਿੱਚ ਪ੍ਰਵੇਸ਼ ਕਰਕੇ ਉਹ ਵਾਸ਼ਨਾਵਾਂ ਦੀ ਪੂਰਤੀ ਕਰਦੇ ਨੇ। ਪਰ ਮੈਂ ਇੱਕ ਬੇਨਤੀ ਕਰਾਂ ਕਿ ਦੇਖੋ, ਜਿਸ ਘਰ ਵਿੱਚ ਕੋਈ ਰਹਿ ਰਿਹਾ ਹੋਵੇ ਨਾ ਪਹਿਲਾਂ, ਉਸ ਘਰ ਵਿੱਚ ਜੇ ਕੋਈ ਬੰਦਾ ਬਾਹਰੋਂ ਆਉਂਦਾ ਤੇ ਉਹ ਪਹਿਲਾਂ ਬੈਲ ਕਰਦਾ, ਦਰਵਾਜ਼ਾ ਨੌਕ ਕਰੇਗਾ, ਫਿਰ ਤੁਹਾਡੀ ਮਰਜ਼ੀ ਏ ਕਿ ਉਹਨੂੰ ਅੰਦਰ ਆਉਣ ਦਿਓ, ਮਰਜ਼ੀ ਏ ਨਾ ਆਉਣ ਦਿਓ। ਜਿਸ ਘਰ ਵਿੱਚ ਤੁਸੀਂ ਰਹਿ ਰਹੇ ਹੋ ਨਾ, ਉੱਥੇ ਮਰਜ਼ੀ ਤੁਹਾਡੀ ਚੱਲਦੀ ਏ, ਦੂਜੇ ਦੀ ਨਹੀਂ। ਤੁਹਾਡੀ ਮਰਜ਼ੀ ਏ ਉਹਨੂੰ ਐਂਟਰੀ ਦਿਓ, ਮਰਜ਼ੀ ਏ ਨਾ ਦਿਓ। ਉਹ ਪਹਿਲਾਂ ਤੁਹਾਨੂੰ ਪੁੱਛੇਗਾ, ਬੈਲ ਕਰੇਗਾ, ਦਰਵਾਜ਼ਾ ਖੜਕਾਏਗਾ। ਤੇ ਜਿਸ ਘਰ ਦੇ ਵਿੱਚ ਰਹਿੰਦਾ ਹੀ ਕੋਈ, ਜਿਹੜਾ ਘਰ ਖਾਲੀ ਉਜਾੜ ਪਿਆ ਉਹਦੇ ਵਿੱਚ ਜਿਹੜਾ ਮਰਜ਼ੀ ਆ ਕੇ ਰਹਿ ਜਾਏ, ਕਿਸੇ ਨੂੰ ਪੁੱਛਣ ਦੀ ਲੋੜ ਥੋੜੀ। ਜਿਸ ਹਿਰਦਾ ਰੂਪੀ ਘਰ ਵਿੱਚ ਪਰਮਾਤਮਾ ਦਾ ਨਾਮ ਵਸਿਆ, ਸੱਚ ਜਾਣਿਓ ਉੱਥੇ ਹੋਰ ਕਿਸੇ ਨੂੰ ਵੀ ਇਜਾਜ਼ਤ ਨਹੀਂ ਹੁੰਦੀ। ਤੇ ਜਿਹੜਾ ਘਰ ਖਾਲੀ ਪਿਆ ਹੋਵੇ ਨਾ, ਉੱਥੇ ਜਿਹੜਾ ਮਰਜ਼ੀ ਆ ਕੇ ਰਹਿਣ ਲੱਗ ਪੈਂਦਾ, ਜਿਹਦਾ ਮਾਲਕ ਹੀ ਕੋਈ ਨਹੀਂ। ਗੁਰੂ ਅਮਰਦਾਸ ਪਾਤਸ਼ਾਹ ਜੀ ਦੇ ਸਮੇਂ ਇੱਕ ਮਨੁੱਖ ਨੂੰ ਲੈ ਕੇ ਆਏ ਸਤਿਗੁਰੂ ਜੀ ਦੇ ਦਰਬਾਰ ਵਿੱਚ। ਜਿਹੜਾ ਬੰਦਾ ਸਿਰ ਬੜਾ ਘੁਮਾਉਂਦਾ ਸੀ ਤੇ ਪਾਤਸ਼ਾਹ ਜੀ ਨੇ ਪੁੱਛ ਲਿਆ, ਕਹਿਣ ਲੱਗੇ ਵੀ ਇਹਨੂੰ ਕੀ ਹੋਇਆ। ਉਹ ਜਿਹੜੇ ਲੈ ਕੇ ਆਏ ਸਨ ਨਾ, ਕਹਿਣ ਲੱਗੇ ਜੀ ਇਹਨੂੰ ਪ੍ਰੇਤ ਚੰਬੜ। ਤੇ ਸਤਿਗੁਰੂ ਜੀ ਨੇ ਪੁੱਛ ਲਿਆ, ਕਹਿਣ ਲੱਗੇ ਕਿ ਇਹਨੇ ਕਦੇ ਜਪਜੀ ਸਾਹਿਬ ਦਾ ਪਾਠ ਕੀਤਾ, ਇਹਨੇ ਕਦੇ ਬਾਣੀ ਪੜ੍ਹੀ ਹੈ, ਜਪਜੀ ਸਾਹਿਬ ਦਾ ਪਾਠ ਕੀਤਾ। ਕਹਿਣ ਲੱਗੇ ਨਹੀਂ ਪਾਤਸ਼ਾਹ, ਪਾਠ ਤੇ ਇਹਨੇ ਕਦੇ ਨਹੀਂ ਕੀਤਾ। ਕਹਿਣ ਲੱਗੇ ਫਿਰ ਇਹਨੂੰ ਹੋਰ ਪ੍ਰੇਤ ਕਿਹੜਾ ਚੰਬੜਨਾ, ਇਹ ਤੇ ਆਪ ਹੀ ਪ੍ਰੇਤ ਹੈ। ਕੱਲ ਮੈਂ ਪ੍ਰੇਤ ਜਿਨ ਰਾਮ ਨਾ ਪਛਾਤਾ, ਇਹ ਆਪ ਹੀ ਪ੍ਰੇਤ ਹੈ। ਤੇ ਸਤਿਗੁਰੂ ਜੀ ਨੇ ਇੱਕ ਬੜਾ ਪਿਆਰਾ ਬਚਨ ਕਿਹਾ, ਕਹਿਣ ਲੱਗੇ ਤਬ ਸਤਿਗੁਰ ਇਵੇਂ ਉੱਤਰ ਦਿਓ। ਸਤਿਗੁਰੂ ਜੀ ਉਹਨਾਂ ਸਿੱਖਾਂ ਨੂੰ ਉੱਤਰ ਦਿੰਦੇ ਨੇ, ਪ੍ਰੇਤ ਲਇਓ ਜੈ ਸਿੱਖ ਕੋ ਕਹਿਓ, ਕਬਹੂ ਨਾ ਪੜਤ ਹੋਤ ਜਪ ਰਸਨਾ, ਜਿਨਹੂੰ ਕੰਠ ਤਿਸ ਪਰ ਬਸ ਕਸ਼ਨਾ। ਕਹਿੰਦੇ ਨੇ ਜਿਨ੍ਹਾਂ ਨੂੰ ਜਪਜੀ ਸਾਹਿਬ ਦੀ ਬਾਣੀ ਕੰਠ ਹੈ ਨਾ, ਉਹਦੇ ਤੇ ਕਿਸੇ ਵੀ ਚੀਜ਼ ਦਾ ਅਸਰ ਨਹੀਂ ਹੋ ਸਕਦਾ, ਪਰ ਜਿਹਦੇ ਹਿਰਦੇ ਵਿੱਚ ਬਾਣੀ ਵਸੀ ਹੈ, ਜਿਹਦੇ ਹਿਰਦੇ ਵਿੱਚ ਨਾਮ ਵਸ ਗਿਆ, ਉੱਥੇ ਹੋਰ ਕੋਈ ਚੀਜ਼ ਆਪਣਾ ਪ੍ਰਭਾਵ ਨਹੀਂ ਜੇ ਪਾ ਸਕਦੀ। ਪਰ ਜਦੋਂ ਮਨੁੱਖ ਨਾਮ ਨਾਲੋਂ ਟੁੱਟ ਜਾਂਦਾ, ਬਾਣੀ ਨਾਲੋਂ ਟੁੱਟ ਜਾਂਦਾ, ਫਿਰ ਪਾਤਸ਼ਾਹ ਜੀ ਕਹਿੰਦੇ ਨੇ ਕਿ ਪਰਮੇਸ਼ਰ ਤੇ ਭੁੱਲਿਆ ਵਿਆਪਣ ਸਭੇ ਰੋਗ, ਉਹਨੂੰ ਸਾਰੇ ਹੀ ਰੋਗ ਜਿਹੜੇ ਨੇ ਲੱਗਦੇ ਨੇ, ਜਿਹੜਾ ਪਰਮੇਸ਼ਰ ਨੂੰ ਭੁਲਾ ਦਿੰਦਾ। ਬੇਮੁੱਖ ਹੋਏ ਰਾਮ ਤੇ ਲੱਗਣ ਜਨਮ ਵਜੋ, ਜਨਮਾਂ ਜਨਮਾਂਤਰਾਂ ਦੇ ਵਿਛੋੜੇ ਪੈ ਜਾਂਦੇ। ਦੇਖੋ ਆਪਾਂ ਸਾਹਿਬ ਜੀ ਦੀ ਬਾਣੀ ਪੜ੍ਹਨੇ ਆ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੇ ਮੁਬਾਰਕ ਬਚਨ ਜਿਨ੍ਹਾਂ ਵਿਚ ਪਾਤਸ਼ਾਹ ਜੀ ਕਹਿੰਦੇ ਨੇ ਬਲ ਛੁਟਕਿਓ ਬੰਧਨ ਪਰੇ ਕਛੂ ਨਾ ਹੋ ਤਿਓ ਪਾਏ ਕਹੋ ਨਾਨਕ ਅਬ ਓਟ ਹਰ ਗੱਜ ਜਿਉ ਉਹ ਸਹਾਏ ਕਹਿੰਦੇ ਨੇ ਕਿ ਦੋ ਤਰ੍ਹਾਂ ਦਾ ਬਲ ਹੁੰਦਾ ਇੱਕ ਬਲ ਤੇ ਉਹ ਹੈ ਜਿਹਨੂੰ ਕਹਿੰਦੇ ਨੇ ਆਪਣ ਬਲ ਆਪਣਾ ਬਲ ਦੂਸਰਾ ਬਲ ਉਹ ਹੈ ਜਿਹਨੂੰ ਕਹਿੰਦੇ ਨੇ ਪਰਮਾਤਮ ਬਲ ਇੱਕ ਆਪਣਾ ਬਲ ਹੈ ਆਪਣ ਬਲ ਹੈ ਦੂਜਾ ਪਰਮਾਤਮ ਬਲ ਤੇ ਆਪਣਾ ਬਲ ਜਿਹੜਾ ਨਾ ਇਹ ਵੀ ਉਨਾ ਚਿਰ ਹੀ ਕੰਮ ਕਰਦਾ ਜਿੰਨਾ ਚਿਰ ਪਰਮਾਤਮਾ ਦਾ ਬਲ ਨਾਲ ਹੋਵੇ ਜੇ ਪਰਮਾਤਮਾ ਦਾ ਬਲ ਨਾਲ ਨਹੀਂ ਤੇ ਆਪਣਾ ਬਲ ਜਿਹੜਾ ਨਾ ਉਹ ਵੀ ਜ਼ੀਰੋ ਹੈ ਅਸੀਂ ਵੇਖਦੇ ਹਾਂ ਕਿ ਕੋਈ ਬੰਦਾ ਕੋਈ ਪੇਸ਼ੈਂਟ ਜਿਹਨੂੰ ਆਪਾਂ ਡਾਕਟਰ ਕੋਲ ਵੈਦ ਕੋਲ ਲੈ ਕੇ ਜਾਂਦੇ ਹਾਂ ਪਰ ਸਿਆਣਾ ਵੈਦ ਜਿਹੜਾ ਹੁੰਦਾ ਸਿਆਣਾ ਡਾਕਟਰ ਉਹ ਕਹਿੰਦਾ ਕਿ ਕੇਵਲ ਦਵਾਈ ਨਾ ਕਰਿਓ ਨਾਲ ਦੁਆ ਵੀ ਕਰਿਓ ਨਾਲ ਦੁਆ ਵੀ ਕਰਿਓ ਜੇ ਕੇਵਲ ਦਵਾਈਆਂ ਨਾਲ ਨਹੀਂ ਗੱਲ ਬਣਦੀ ਨਾਲ ਦੁਆ ਵੀ ਕਰਨੀ ਬਣਦੀ ਇੱਕ ਅਦੀਬ ਬੜੀ ਸੋਹਣੀ ਗੱਲ ਕਹਿੰਦਾ ਕਿ ਜਬ ਬਾਤ ਦੁਆ ਸੇ ਬਣ ਨਾ ਸਕੇ ਇੱਕ ਸ਼ਬਦ ਹੈ ਦੁਆ ਤੇ ਦੂਜਾ ਹੈ ਦੁਆ ਦੁਆ ਕਹਿੰਦੇ ਨੇ ਅਰਦਾਸ ਜਬ ਬਾਤ ਦਵਾ ਸੇ ਬਣ ਨਾ ਸਕੇ ਫਿਰ ਬਾਤ ਦੁਆ ਸੇ ਹੋਤੀ ਜਬ ਕਾਮਲ ਮੁਰਸ਼ਦ ਮਿਲਤਾ ਹੈ ਫਿਰ ਬਾਤ ਖੁਦਾ ਸੇ ਹੋਤੀ ਜਦੋਂ ਦਵਾਈਆਂ ਨਾਲ ਵੀ ਗੱਲ ਨਹੀਂ ਬਣਦੀ ਫਿਰ ਦੁਆ ਨਾਲ ਬਣਦੀ ਅਰਦਾਸ ਨਾਲ ਬਣਦੀ ਔਰ ਅਸੀਂ ਇਹ ਵੀ ਪੜ੍ਹਦੇ ਹਾਂ ਕਿ ਵੈਦਾਂ ਸੰਧਾਂ ਸੰਗ ਇਕੱਠਾ ਹੋਇਆ ਔਖਦ ਆਵੇ ਰਾਸ ਵਿੱਚ ਆਪ ਖਲੋਆ ਕਹਿੰਦੇ ਨੇ ਔਖਦ ਦਵਾਈ ਵੀ ਉਦੋਂ ਕੰਮ ਕਰਦੀ ਏ ਜਦੋਂ ਪਰਮਾਤਮਾ ਵਿੱਚ ਆਪ ਮੌਜੂਦ ਹੋਵੇ ਜਦੋਂ ਉਹ ਵਿੱਚ ਖਲੋਤਾ ਹੋਵੇ ਉਹ ਸਿਰ ਤੇ ਹੱਥ ਰੱਖ ਦੇਵੇ ਫਿਰ ਦਵਾਈਆਂ ਕੰਮ ਕਰਦੀਆਂ ਨੇ ਇਸ ਕਰਕੇ ਕਹਿੰਦੇ ਨੇ ਜਿੱਥੇ ਆਪਣਾ ਬਲ ਹੈ ਉੱਥੇ ਨਾਲ ਪਰਮਾਤਮਾ ਦਾ ਬਲ ਹੋਣਾ ਵੀ ਲਾਜ਼ਮੀ ਹੈ ਤੇ ਸਾਹਿਬ ਜੀ ਕਹਿੰਦੇ ਨੇ ਬਲ ਛੁਟਕਿਓ ਜਦੋਂ ਉਹਦਾ ਬਲ ਜਾਂਦਾ ਰਿਹਾ ਤੇ ਫਿਰ ਕੀ ਹੋਇਆ ਬੰਧਨ ਪਰੇ ਫਿਰ ਹਰ ਪੱਖ ਤੋਂ ਹਰ ਪਾਸਿਓਂ ਹੀ ਮਨੁੱਖ ਨੂੰ ਰੁਕਾਵਟਾਂ ਹਰ ਪਾਸਿਓਂ ਦੁੱਖ ਝਗੜੇ ਕਲੇਸ਼ ਸਾਰੇ ਪਾਸਿਓਂ ਘੇਰ ਲੈਂਦੇ ਨੇ ਹਰ ਪਾਸੇ ਦੇ ਬੰਧਨ ਪੈ ਜਾਂਦੇ ਨੇ ਕਦੋਂ ਜਦੋਂ ਉਹਦਾ ਬਲ ਨਾਲ ਨਹੀਂ ਹੁੰਦਾ ਬਲ ਛੁਟਕਿਓ ਬੰਧਨ ਪਰੇ ਕਛੂ ਨਾ ਹੋਤ ਉਪਾਏ ਹੁਣ ਕੋਈ ਵੀ ਉਪਾਅ ਕੰਮ ਨਹੀਂ ਜੇ ਕਰਦਾ ਕੋਈ ਉਪਾਅ ਹੁਣ ਕੰਮ ਨਹੀਂ ਕਰਦਾ ਜਿੱਥੇ ਮਰਜ਼ੀ ਬੰਦਾ ਭੱਜ ਲਵੇ ਅਸੀਂ ਕਈ ਵਾਰੀ ਕਹਿੰਦੇ ਹਾਂ ਕਿ ਫਲਾਣਾ ਮਰੀਜ਼ ਹੈ ਜੀ ਉਹਨੂੰ ਲੈ ਕੇ ਬੜੇ ਥਾਵਾਂ ਤੇ ਗਏ ਹਾਂ ਕੋਈ ਦਵਾਈ ਕੰਮ ਹੀ ਨਹੀਂ ਕਰਦੀ ਕੋਈ ਦਵਾਈ ਕਾਟ ਹੀ ਨਹੀਂ ਪਈ ਕਰਦੀ ਕੋਈ ਉਪਾਅ ਕੰਮ ਨਹੀਂ ਕਰਦਾ ਸਾਹਿਬ ਕਹਿੰਦੇ ਨੇ ਬਲ ਛੁਟਕਿਓ ਬੰਧਨ ਪਰੇ ਕਛੂ ਨਾ ਹੋ ਤੇ ਉਪਾਏ ਕਹੋ ਨਾਨਕ ਅਬ ਓਟ ਹਰ ਗੱਜ ਜਿਉ ਹੋ ਸਹਾਇ ਗੱਜ ਕਹਿੰਦੇ ਨੇ ਹਾਥੀ ਨੂੰ ਤੇ ਇੱਕ ਪੁਰਾਣਕ ਗਾਥ ਹੈ ਕਿ ਹਾਥੀ ਕਿਤੇ ਤਲਾਬ ਵਿੱਚ ਸੀ ਤੇ ਉੱਥੇ ਤੰਦੂਏ ਨੇ ਫੜ ਲਿਆ ਉਹਦੀਆਂ ਤਾਰਾਂ ਬੜੀਆਂ ਮਜ਼ਬੂਤ ਉਹਨੇ ਹਾਥੀ ਨੂੰ ਪਕੜ ਲਿਆ ਤੇ ਹਾਥੀ ਨੂੰ ਖਿੱਚ ਕੇ ਡੂੰਘੇ ਪਾਣੀ ਚ ਲਈ ਜਾਂਦਾ ਇਹਨੇ ਯਤਨ ਤੇ ਬੜਾ ਕੀਤਾ ਪਰ ਪਾਣੀ ਦੇ ਵਿੱਚ ਕੋਈ ਪੇਸ਼ ਨਹੀਂ ਜਾਂਦਾ ਤੇ ਜਦੋਂ ਪੇਸ਼ ਨਾ ਗਈ ਹਰ ਪਾਸਿਓਂ ਹਾਰ ਗਿਆ ਤੇ ਫਿਰ ਇਹਦੇ ਅੰਦਰੋਂ ਅਰਦਾਸ ਨਿਕਲੀ ਦੁਆ ਨਿਕਲੀ ਫਿਰ ਇਹਦੇ ਅੰਦਰੋਂ ਅਰਦਾਸ ਨਿਕਲੀ ਫਿਰ ਆਪਾਂ ਪੜ੍ਹਦੇ ਹਾਂ ਕਿ ਬਿਰਥੀ ਕਦੇ ਨਾ ਹੋਵੇ ਜਨ ਕੀ ਅਰਦਾਸ ਜਨ ਬਣਨਾ ਕੀ ਏ ਇਹੀ ਜਨ ਬਣਨਾ ਜਦੋਂ ਬੰਦੇ ਦਾ ਹੋਰ ਕੋਈ ਹੀਲਾ ਵਸੀਲਾ ਕੰਮ ਨਹੀਂ ਨਾ ਕਰਦਾ ਤੇ ਇੱਕ ਅਕਾਲ ਪੁਰਖ ਵਾਹਿਗੁਰੂ ਤੇ ਭਰੋਸਾ ਰੱਖ ਕੇ ਜਦੋਂ ਇਹ ਆਖਦਾ ਕਿ ਮੈਂ ਤਾਣ ਦੀਵਾਨ ਤੂੰ ਹੈ ਮੇਰੇ ਸਵਾਮੀ ਮੈਂ ਤੁਹਾਡੇ ਅੱਗੇ ਅਰਦਾਸ ਮੈਂ ਹੋਰ ਥਾਉ ਨਾਹੀਂ ਜਿਸ ਪੈ ਕਰੋ ਬੇਨਤੀ ਮੇਰਾ ਦੁੱਖ ਸੁੱਖ ਤੁਝ ਹੀ ਪਾਸ ਹੇ ਵਾਹਿਗੁਰੂ ਤੇਰੇ ਬਗੈਰ ਮੇਰਾ ਕੋਈ ਟਿਕਾਣਾ ਨਹੀਂ ਤੇਰੇ ਬਿਨਾਂ ਮੇਰਾ ਕੋਈ ਸਹਾਰਾ ਨਹੀਂ ਉਹਨੂੰ ਕਹਿੰਦੇ ਨੇ ਜਨ ਬਣ ਜਦੋਂ ਜਨ ਬਣ ਕੇ ਅਰਦਾਸ ਕੀਤੀ ਜਾਏ ਤੇ ਅਰਦਾਸ ਜਿਹੜੀ ਏ ਉਹ ਪਰਮਾਤਮਾ ਸੁਣ ਲੈਂਦਾ ਅਸੀਂ ਇਹ ਪੜ੍ਹਨੇ ਆ ਜਾਂ ਕੋ ਮੁਸ਼ਕਲ ਅੱਤ ਬਣੇ ਜਦੋਂ ਅੱਤ ਦਾ ਮੁਸ਼ਕਲ ਦਾ ਸਮਾਂ ਆ ਜਾਏ ਢੋਈ ਕੋਈ ਨਾ ਦੇ ਤੇ ਕੋਈ ਵੀ ਤੁਹਾਡੇ ਨਾਲ ਸਹਾਇਤਾ ਕਰਨ ਵਾਲਾ ਨਹੀਂ ਕੋਈ ਆਸਰਾ ਦੇਣ ਵਾਲਾ ਨਾ ਹੋਵੇ ਕਿਉਂਕਿ ਇੱਕ ਗੱਲ ਯਾਦ ਰੱਖਿਓ ਦੁੱਖ ਦੇ ਸਾਥੀ ਤੁਹਾਨੂੰ ਬੜੇ ਮਿਲ ਜਾਂਦੇ ਨੇ ਦੁੱਖ ਵੇਲੇ ਕੋਈ ਵਿਰਲਾ ਹੀ ਹੈ ਜਿਹੜਾ ਨਾਲ ਖਲੋਂਦਾ ਸੁੱਖਾਂ ਵੇਲੇ ਸਾਰੀ ਦੁਨੀਆ ਨੇੜੇ ਢੁੱਕ ਢੁੱਕ ਬਹਿੰਦੀ ਪਰਖੇ ਜਾਣ ਸੱਜਣ ਉਸ ਵੇਲੇ ਜਦ ਬਾਜੀ ਪੁੱਠੀ ਪਈ ਸੱਜਣਾ ਦਾ ਉਦੋਂ ਪਤਾ ਲੱਗਦਾ ਰਹੀਮ ਨੇ ਵੀ ਬੜੀ ਸੋਹਣੀ ਗੱਲ ਕਹੀ ਏ ਉਹ ਕਹਿੰਦੇ ਨੇ ਕਿ ਰਹਿਮਨ ਅਪਦਾ ਵੀ ਭਲੀ ਜੋ ਥੋੜੇ ਦਿਨ ਹੋਏ ਕਹਿੰਦੇ ਨੇ ਮੁਸੀਬਤ ਵੀ ਚੰਗੀ ਏ ਜੇ ਥੋੜੇ ਦਿਨਾਂ ਵਾਸਤੇ ਆਵੇ ਤੇ ਕਿਸੇ ਨੇ ਕਿਹਾ ਕਿ ਰਹੀਮ ਮੁਸੀਬਤ ਨੂੰ ਅੱਜ ਤੱਕ ਕਿਸੇ ਚੰਗੀ ਨਹੀਂ ਆਖਿਆ ਪਰ ਤੂੰ ਕਹਿ ਰਿਹਾ ਕਿ ਮੁਸੀਬਤ ਵੀ ਚੰਗੀ ਏ ਕਿਉਂ ਉਹ ਕਹਿੰਦਾ ਮੈਂ ਇਸ ਕਰਕੇ ਕਹਿੰਦਾ ਜੇ ਕਿਤੇ ਥੋੜੇ ਦਿਨਾਂ ਵਾਸਤੇ ਆਵੇ ਨਾ ਤੇ ਇਹ ਵੀ ਚੰਗੀ ਏ ਕਿਉਂ ਕਹਿਣ ਲੱਗੇ ਰਹਿਮਨ ਅਪਦਾ ਵੀ ਭਲੀ ਜੋ ਥੋੜੇ ਦਿਨ ਹੋਏ ਹਿੱਤ ਅਨਹਿੱਤ ਇਸ ਜਗਤ ਮੈਂ ਜਾਣ ਪਰਤ ਸਭ ਕੋਏ ਕਹਿੰਦੇ ਨੇ ਪਿਆਰਿਆ ਤੈਨੂੰ ਪਤਾ ਲੱਗੇਗਾ ਤੇਰੇ ਹਿੱਤ ਵਿੱਚ ਕਿਹੜਾ ਤੇਰੇ ਵਿਰੋਧ ਵਿੱਚ ਕਿਹੜਾ ਪਤਾ ਉਦਣ ਲੱਗਣਾ ਹੀ ਜਿੱਦਣ ਮੁਸੀਬਤ ਆ ਪਈ ਪਿਆਲੀ ਦੇ ਯਾਰ ਉਂਝ ਤੇ ਬੜੇ ਤੇਰੇ ਦੁਆਲੇ ਘੇਰਾ ਘੱਤ ਕੇ ਬਹਿਣਗੇ ਪਰ ਜਿੱਦਣ ਔਖਾ ਸਮਾਂ ਆ ਗਿਆ ਨਾ ਉਸ ਦਿਨ ਜਿਹੜਾ ਨਾਲ ਮੋਢੇ ਨਾਲ ਮੋਢਾ ਲਾਂਦਾ ਸਮਝੀ ਉਹ ਤੇਰਾ ਸੱਜਣ ਐਵੇਂ ਸੁੱਖ ਦੇ ਵੇਲੇ ਸੱਜਣਾ ਦੀ ਗਿਣਤੀ ਨਾ ਕਰਦਾ ਫਿਰੀ ਗਿਣਤੀ ਉਦਣ ਕਰੀ ਜਿੱਦਣ ਦੁੱਖ ਦਾ ਵੇਲਾ ਆਇਆ ਸਾਰੇ ਸਾਥ ਛੱਡ ਜਾਂਦੇ ਨੇ ਕਹਿਣ ਲੱਗੇ ਜਾਂ ਕੋ ਮੁਸ਼ਕਲ ਅੱਤ ਬਣੇ ਢੋਈ ਕੋਈ ਨਾ ਦੇ ਲਾਗੂ ਹੋਏ ਦੁਸ਼ਮਣਾ ਤਾਕ ਪੇ ਭੱਜ ਖਲੇ ਸਾਰੇ ਰਿਸ਼ਤੇਦਾਰ ਵੀ ਦੌੜ ਗਏ ਉਹ ਵੀ ਨੇੜੇ ਕੋਈ ਨੀ ਖਲੋਤਾ ਸਭੋ ਭੱਜੇ ਆਸਰਾ ਚੁੱਕੇ ਸਭ ਉਸਰਾਓ ਚੇਤੇ ਆਵੇ ਉਸ ਪਾਰ ਬ੍ਰਹਮ ਲੱਗੇ ਨਾ ਤੱਤੀ ਵਾਓ ਕਹਿੰਦੇ ਨੇ ਫੇਰ ਵੀ ਜੇ ਉਹ ਪਾਰ ਬ੍ਰਹਮ ਵਾਹਿਗੁਰੂ ਚੇਤੇ ਆ ਜਾਵੇ ਤੇ ਉਹ ਤੱਤੀ ਵਾਹ ਵੀ ਨਹੀਂ ਜੇ ਲੱਗਣ ਦਿੰਦਾ ਆਪਣੇ ਪਿਆਰੇ ਨੂੰ ਜਦੋਂ ਉਹ ਬਖਸ਼ਿਸ਼ ਕਰਦਾ ਹਾਥੀ ਦਾ ਜ਼ੋਰ ਨਹੀਂ ਪਿਆ ਚੱਲਦਾ ਤੇ ਅੰਦਰੋਂ ਅਰਦਾਸ ਨਿਕਲੀ ਤੇ ਕਹਿੰਦੇ ਨੇ ਦੁਖਤ ਗਜਿੰਦ ਗਜਿੰਦ ਕਹਿੰਦੇ ਨੇ ਹਾਥੀ ਨੂੰ ਦੁਖਤ ਗਜਿੰਦ ਅਰਬਿੰਦ ਗਹਿ ਭੇਟ ਰੱਖਿਓ ਕਮਲ ਦਾ ਫੁੱਲ ਉਹਨੇ ਸੁੰਡ ਨਾਲ ਤੋੜ ਕੇ ਤੇ ਪਰਮਾਤਮਾ ਦੀ ਭੇਟਾ ਕੀਤਾ ਦੁਖਤ ਗਜਿੰਦ ਅਰਬਿੰਦ ਗਹਿ ਭੇਟ ਰੱਖਿਓ ਤਾਂ ਕਹਿ ਕਾਜੈ ਚੱਕਰ ਪਾਣ ਆਣ ਗ੍ਰਸੈ ਗ੍ਰਹ ਜੀ ਕਹਿੰਦੇ ਨੇ ਫੇਰ ਪਰਮਾਤਮਾ ਨੇ ਉਹਦੀ ਖਾਤਰ ਆ ਕੇ ਤੰਦਵੇ ਦੀਆਂ ਤਾਰਾਂ ਕੱਟ ਦਿੱਤੀਆਂ ਤੇ ਹਾਥੀ ਜਿਹੜਾ ਸੀ ਨਾ ਉਹਨੂੰ ਮੁਕਤ ਕਰਵਾਇਆ ਇੱਕ ਪੁਰਾਣਕ ਗਾਥ ਹੈ ਪਾਤਸ਼ਾਹ ਜੀ ਕਹਿੰਦੇ ਨੇ ਕਿ ਬਲ ਛੁਟਕਿਓ ਬੰਧਨ ਪਰੇ ਕਛੂ ਨਾ ਹੋ ਤੇ ਉਪਾਏ ਕਹੋ ਨਾਨਕ ਅਬ ਓਟ ਹਰ ਹੁਣ ਕੇਵਲ ਓਟ ਪਰਮਾਤਮਾ ਦੀ ਹੈ ਗੱਜ ਜਿਉਂ ਹੋ ਸਾ ਜਿਵੇਂ ਹਾਥੀ ਦੀ ਸਹਾਇਤਾ ਤੇ ਫਿਰ ਪਾਤਸ਼ਾਹ ਜੀ ਅਗਲਾ ਬਚਨ ਕਰਦੇ ਨੇ ਫਿਰ ਕਹਿੰਦੇ ਨੇ ਕਿ ਬਲ ਹੋਆ ਪਹਿਲਾਂ ਅਸੀਂ ਬਲ ਛੁਟਕਿਓ ਹੁਣ ਕਹਿੰਦੇ ਨੇ ਬਲ ਹੋਆ ਬੰਧਨ ਛੁੱਟੇ ਹੁਣ ਜਦੋਂ ਉਹਦਾ ਬਲ ਜਿਹੜਾ ਨਾ ਉਹ ਨਾਲ ਆ ਗਿਆ, ਪਰਮਾਤਮਾ ਦਾ ਬਲ, ਬਲ ਹੋਆ, ਬੰਧਨ ਛੁੱਟੇ, ਹੁਣ ਸਾਰੇ ਹੀ ਬੰਧਨ ਜਿਹੜੇ ਨੇ ਕੱਟੇ ਗਏ, ਤੇ ਸਭ ਕੁਛ ਹੋ ਤੇ ਉਹ ਪਾਏ, ਹੁਣ ਸਾਰੇ ਹੀ ਉਪਾਅ ਕੰਮ ਕਰਨ ਲੱਗ ਪਏ ਨੇ। ਆਪਾਂ ਕਈ ਵਾਰੀ ਬਜ਼ੁਰਗਾਂ ਤੋਂ ਸੁਣਦੇ ਹਾਂ ਕਿ ਜੇ ਆਰਾਮ ਆਉਣਾ ਹੋਵੇ ਤੇ ਸਵਾਹ ਦੀ ਚੂੰਡੀ ਤੋਂ ਵੀ ਆ ਜਾਂਦਾ, ਕਹਿ ਦਿੰਦੇ ਨੇ ਸਵਾਹ ਦੀ ਚੂੰਡੀ ਤੋਂ ਵੀ ਆਰਾਮ ਆ ਜਾਂਦਾ। ਪਰ ਪਿਆਰਿਓ, ਇਹ ਕਦੋਂ ਆਉਂਦਾ? ਜਦੋਂ ਉਹਦਾ ਬਲ ਨਾਲ ਹੋਵੇ, ਉਹਨਾਂ ਚਿਰ ਨਹੀਂ। ਬਲ ਹੋਆ, ਬੰਧਨ ਛੁੱਟੇ, ਸਭ ਕਿਛ ਹੋ ਤੋ ਪਾਏ, ਨਾਨਕ ਸਭ ਕਿਛ ਤੁਮਰੇ ਹੱਥ ਮੈਂ, ਤੁਮ ਹੀ ਹੋ ਸਹਾਏ। ਹੇ ਵਾਹਿਗੁਰੂ, ਸਭ ਕੁਝ ਤੇਰੇ ਹੱਥ ਵਿੱਚ, ਤੂੰ ਸਾਰੀਆਂ ਸ਼ਕਤੀਆਂ ਦਾ ਮਾਲਕ ਹੈ। ਜਦੋਂ ਤੇਰੀ ਕਿਰਪਾ ਹੁੰਦੀ ਹੈ, ਸਹਾਇਤਾ ਕਰਨਾ, ਤੇ ਸਾਰੇ ਹੀ ਕਾਰਜ ਜਿਹੜੇ ਨੇ ਉਹ ਰਾਸ ਹੋ ਜਾਂਦੇ। ਹੁਣ ਇੱਥੇ ਪਾਤਸ਼ਾਹ ਜੀ ਅੱਜ ਦੇ ਜੋ ਮੁਬਾਰਕ ਹੁਕਮਨਾਮਾ ਹੈ, ਇਹਦੇ ਅੰਦਰ ਵੀ ਇਹੀ ਪੈ ਬਖਸ਼ਿਸ਼ ਕਰਦੇ। ਮੇਰੇ ਪਾਤਸ਼ਾਹ ਜੀ ਕਹਿੰਦੇ ਨੇ, ਵਾਹਿਗੁਰੂ ਜੀ ਤਲੋਕ ਬਸੰਤ ਸਵਰਗ ਲੋਕ ਹੈ, ਜਿੱਤ ਤੇ ਪ੍ਰਿਥਵੀ ਨਵ ਖੰਡਣ ਹੈ। ਕਹਿੰਦੇ ਨੇ ਕੋਈ ਇਹੋ ਜਿਹੀ ਥਾਂ ਤੇ ਰਹਿੰਦਾ ਹੋਵੇ, ਉੱਥੇ ਵੱਸਦਾ ਹੋਵੇ, ਕਿੱਥੇ? ਸਵਰਗ ਵਰਗੀ ਥਾਂ। ਸਵਰਗ, ਸਵਰਗ ਤੋਂ ਭਾਵ ਹੁੰਦਾ ਸਵੈਮ ਵਰਗ, ਜੋ ਮੈਂ ਚਾਹੁੰਦਾ ਮੈਨੂੰ ਉਸ ਤਰ੍ਹਾਂ ਦੀ ਪ੍ਰਸਥਿਤੀ ਮਿਲ ਗਈ ਹੈ, ਉਹਨੂੰ ਕਹਿੰਦੇ ਨੇ ਸਵੈਮ ਵਰਗ, ਸਵਰਗ। ਇਹ ਆਪੋ ਆਪਣੀ ਮਾਨਸਿਕ ਅਵਸਥਾ ਹੁੰਦੀ ਹੈ। ਇੱਕ ਕੋਈ ਰੱਬ ਦਾ ਪਿਆਰਾ, ਉਹ ਅੰਮ੍ਰਿਤ ਵੇਲੇ ਉੱਠਿਆ, ਮਨ ਜੁੜ ਗਿਆ, ਬਾਣੀ ਪੜ੍ਹੀ ਹੈ ਬੜੇ ਆਨੰਦ ਦੇ ਨਾਲ, ਤੇ ਉਹ ਕਹਿੰਦਾ ਕਿ ਸਵਰਗ ਵਿੱਚ ਪਏ। ਇੱਕ ਬੰਦਾ ਨਸ਼ੇੜੀ ਹੈ, ਉਹਨੂੰ ਨਸ਼ਾ ਨਹੀਂ ਮਿਲਿਆ ਤੇ ਉਹ ਕਹਿੰਦਾ ਨਰਕ ਹੈ, ਤੇ ਜੇ ਨਸ਼ਾ ਮਿਲ ਗਿਆ ਕਹਿੰਦਾ ਸਵਰਗਾਂ ਵਿੱਚ। ਸ਼ਰਾਬੀ ਨੂੰ ਸ਼ਰਾਬ ਮਿਲ ਜਾ ਪੀ ਕੇ ਕਹਿੰਦਾ ਸਵਰਗਾਂ ਚ ਝੂਠੇ ਲੈ ਰਹੇ। ਭਾਵ ਕੀ ਕਿ ਜੋ ਮਨ ਚਾਹੁੰਦਾ, ਮਨ ਦੀ ਜੋ ਪ੍ਰਸਥਿਤੀ ਹੈ ਸਵੈਮ ਵਰਗ, ਉਸ ਤਰ੍ਹਾਂ ਦੀ ਅਵਸਥਾ ਬਣ ਗਈ ਹੈ। ਜੋ ਤੁਸੀਂ ਚਾਹੁੰਦੇ ਹੋ ਉਹ ਕੁਛ ਹੋ ਰਿਹਾ। ਔਰ ਕਹਿੰਦੇ ਨੇ ਜਿੱਤ ਤੇ ਪ੍ਰਿਥਵੀ ਨਵ ਖੰਡਣੇ, ਜਿੱਤ ਤੇ ਦਾ ਅਰਥ ਹੈ ਜੇਤੂ ਹੋਣ। ਨੌ ਖੰਡ ਪ੍ਰਿਥਵੀ ਦੇ ਨੇ, ਕਹਿਣ ਲੱਗੇ ਸਾਰੀ ਪ੍ਰਿਥਵੀ ਦੇ ਜੇਤੂ ਹੋ ਗਏ, ਸਾਰੀ ਪ੍ਰਿਥਵੀ ਦੇ ਜੇਤੂ, ਏਡਾ ਵੱਡਾ ਤਾਕਤਵਰ ਬੰਦਾ। ਬਸੰਤ ਸਵਰਗ ਲੋਕ ਹੈ, ਜਿੱਤ ਤੇ ਪ੍ਰਿਥਵੀ ਨਵ ਖੰਡਣੇ, ਨੌ ਖੰਡ ਪ੍ਰਿਥਵੀ ਦਾ ਜੇਤੂ ਹੋਵੇ। ਪਰ ਕਹਿੰਦੇ ਨੇ ਬਿਸਰੰਤ ਹਰ ਗੋਪਾਲ ਹੈ, ਜੇ ਹਰੀ ਗੋਪਾਲ, ਉਹ ਪਰਮਾਤਮਾ ਵਿਸਰ ਗਿਆ, ਜੇ ਉਹ ਪਰਮਾਤਮਾ ਭੁੱਲ ਗਿਆ ਤੇ ਸਮਝ ਲੈਣਾ ਨਾਨਕ ਤੇ ਪ੍ਰਾਣੀ ਉਦਿਆਨ ਭਰਮਣੇ। ਕਹਿੰਦੇ ਨੇ ਫਿਰ ਇਹ ਸਮਝ ਲਓ ਵੀ ਇਹ ਜੰਗਲ ਵਿੱਚ ਹੀ ਭਟਕਦਾ ਫਿਰਦਾ, ਭਾਵੇਂ ਸਵਰਗ ਵਿੱਚ ਰਹਿੰਦਾ ਹੋਵੇ, ਪਰ ਜੇ ਪਰਮਾਤਮਾ ਭੁੱਲ ਗਿਆ ਤੇ ਸਮਝੋ ਕਿ ਇਹ ਜੰਗਲਾਂ ਵਿੱਚ ਹੀ ਰੁਲਦਾ ਫਿਰਦਾ, ਜੰਗਲਾਂ ਵਿੱਚ ਹੀ ਭਟਕਦਾ ਫਿਰਦਾ। ਇਹੋ ਜੀ ਇਹਦੀ ਅਵਸਥਾ ਹੈ। ਹਰ ਬਿਸਰਤ ਸਦਾ ਖੁਆਰੀ, ਹਮੇਸ਼ਾ ਵਾਸਤੇ ਹੀ ਉਹ ਖੁਆਰ ਹੁੰਦਾ ਜਿਹਨੂੰ ਪਰਮਾਤਮਾ ਭੁੱਲ ਗਿਆ। ਹਰ ਬਿਸਰਤ ਸਦਾ ਖੁਆਰੀ, ਤਾਂ ਕੋ ਧੋਖਾ ਕਹਾਂ ਵਿਆਪੈ ਜਾਂ ਕੋ ਓਟ ਤਿਹਾਰੀ। ਉਹ ਨਹੀਂ ਜੇ ਧੋਖੇ ਵਿੱਚ ਆਉਂਦਾ ਜਿਹਨੇ ਪਰਮਾਤਮਾ ਦੀ ਓਟ ਲੈ ਲਈ ਹੈ, ਜਿਹਨੇ ਉਹਦਾ ਆਸਰਾ ਲੈ ਲਿਆ। ਬਿਨ ਸਿਮਰਨ ਜੋ ਜੀਵਨ ਬਲਣਾ, ਸਰਪ ਜੈਸੇ ਅਰਜਾਰੀ। ਕਹਿੰਦੇ ਨੇ ਸਿਮਰਨ ਤੋਂ ਬਗੈਰ ਜਿਹੜਾ ਜੀਵਨ ਹੈ ਨਾ, ਇਹ ਇਸ ਤਰ੍ਹਾਂ ਬਤੀਤ ਹੋ ਰਿਹਾ ਕਿ ਜਿਵੇਂ ਸੱਪ ਦੀ ਉਮਰ ਹੈ। ਸੱਪ ਦੀ ਉਮਰ ਬੜੀ ਲੰਮੀ ਹੁੰਦੀ ਹੈ, ਪਰ ਅੰਦਰੋਂ ਸੜਦਾ ਹੀ ਰਹਿੰਦਾ, ਅੰਦਰ ਉਹਦੇ ਜ਼ਹਿਰ ਹੁੰਦਾ, ਸਾਰੀ ਜ਼ਿੰਦਗੀ ਦੁਖੀ ਰਹਿੰਦਾ। ਬਿਨ ਸਿਮਰਨ ਜੋ ਜੀਵਨ ਬਲਣਾ, ਸਰਪ ਜੈਸੇ ਅਰਜਾਰੀ। ਕਹਿੰਦੇ ਨੇ ਜਿਵੇਂ ਸੱਪ ਦੀ ਉਮਰ, नव खंडन को राज कमावे अंत चले गो हारी। कहते ने नव खंड पृथ्वी का राज करन वाला भी अंत वेले हार के इस संसार तो तुर जाएगा, जीवन दी बाजी हार जाएगा। तो गुरु सवारे जिसनू परमात्मा भुल गया, कहते ने नानक ते प्राणी उद्यान परमणे बिसरंत हर गोपाल है। जिसनू हरि परमात्मा भुल गया वो समझो कि जंगलां दे विच ही भटकते फिरते ने। कौतक कोड तमाशिया कितना आवसनाओ, कहिंदे ने दुनिया दे करोड़ां ही रंग तमाशे सा विच पिया होया। बंदा जेड़ा है ना वो परमात्मा नू भुला दिंदा, जे उनू परमात्मा भुल गया परमात्मा चेते नहीं आया, जिन्ने मर्जी रंग तमाशे वेख रहा कर रहा है। कितना आवस नाओ नानक कोड़ी नरक बराबरे उजड़ सोई थाओ। कहिंदे ने कि उस समझो कि भयानक नरक दे बराबर है, भयानक नरक दे बराबर है वो थां जेड़ी है जिथे रह रहा है, समझो कि उजाड़ी जिथे रब दा नां नहीं, जिथे परमेश्वर दा नाम नहीं ना, जिथे नाम ना जपिए मेरे प्यारे सही नगर उजाड़ी जीओ। वो नगर समझो उजाड़ है जिथे नाम नहीं जपिया जाता। तो पातशाह जी बख्शिश पै करते ने, पौड़ी महा पयान उद्यान नगर कर मान्या। कहिंदे ने कि जो ये संसार है एक धोखा है और इस नू ये जो जंगल है इनू ये नगर करके मन के बह गया। ये सदीवी नहीं रहना, ये ते आज है ते कल नहीं होवेगा। फरीदा कोठे मंडप माड़िया एत ना लाए चित, कहिंदे ने इन्हां दे नाल एवें चित ना जोड़ के बह जा। मिट्टी पई अतोलमी कोई ना हो सी मित, कहिंदे ने किसे भी तेरा मित्र नहीं बनना, किसे ने तेरा साथ नहीं हो देना। पर बंदा जिन्ने साथ देने उन्नू भुल गया। इक्को ही ते है जेड़ा साथ देने वाला है, वो है परमात्मा ते परमात्मा दा नाम। इन्हें साथ देना, बाकी किसे ने साथ नहीं साडा देना। जिन्ने मर्जी प्यार करने वाले होण, असी वेखदे आ कि जदों चिखा ते रख के शरीर नूं फूक दिता, रिश्तेदार तीले तोड़ तोड़ के उत्ते सुटदे ने कि लै साडा तेरा संबंध टुट गया, इन्ना ही संबंध सी। घड़ी दी घड़ी तुसी वेखोगे उस तो बाद फिर वो ही रंग तमाशे। मनुख जिन्ना चिर शमशान घाट विच हुंदा है उन्ना चिर इनू परमात्मा दा याद चेता आउंदा है, उन्ना चिर इनू अंत याद हुंदा है। पर मुड़ के जदों आ जांदा है फिर वो ही हाल। कबीर साहब जी नू ना कोई मनुख मिलन वास्ते आ गया। पहली बारी आया सी जदों घर आया ते माता लोई जी घर ने, ते कहन लगे मां जी मैं कबीर साहब जी का दर्शन करना है, मैं उन्होंने मिलने वास्ते आया, बड़ी दूरों चल गया। माता जी कहन लगे कि बेटा वो ते घर नहीं है। कहिंदे ने किथे ने, उन्हें क्या प्यो कोई मनुख चलाना कर गया ते ओ उदे संस्कार ते गए ने। कदों आउणगे? कहिंदे पता नहीं टाइम लग सकदा है। कह लगा फिर मैं उत्थे ही चले जाना पिछे, मैनू दस दिओ किस पासे ने, मैं उधर चले जा। उन्हें कहा ठीक है बेटा तेरी मर्जी है। ਪਿੱਛੇ ਚਲਾ ਗਿਆ ਤੇ ਫਿਰ ਪੁੱਛਦਾ, ਕਹਿਣ ਲੱਗਾ ਜੀ ਮੈਨੂੰ ਪਹਿਚਾਣ ਨਹੀਂ ਉਹਨਾਂ ਦੀ, ਪਹਿਚਾਣ ਕਿਵੇਂ ਆਵੇਗੀ? ਉਹ ਕਹਿਣ ਲੱਗੇ ਵੀ ਉਹਨਾਂ ਦੇ ਨਾ ਸਿਰ ਤੇ ਇੱਕ ਚੱਕਰ ਘੁੰਮਦਾ ਹੋਵੇਗਾ, ਇਹ ਉਹਨਾਂ ਦੀ ਪਹਿਚਾਣ ਹੈ ਕਿ ਉਹਨਾਂ ਦੇ ਸਿਰ ਤੇ ਇੱਕ ਚੱਕਰ ਘੁੰਮਦਾ ਹੋਵੇਗਾ। ਇਹ ਨੌਜਵਾਨ ਜਦੋਂ ਉੱਥੇ ਗਿਆ ਨਾ ਤੇ ਕੀ ਵੇਖਿਆ ਕਿ ਸਾਰਿਆਂ ਦੇ ਸਿਰ ਤੇ ਚੱਕਰ ਪਿਆ ਘੁੰਮ। ਇਹ ਕਿਹੜਾ ਚੱਕਰ ਹੈ? ਕਾਲ ਰੂਪੀ ਚੱਕਰ, ਕਹਿੰਦੇ ਸਾਰਿਆਂ ਦੇ ਸਿਰ ਤੇ ਘੁੰਮ ਰਿਹਾ। ਅਚੰਬਤ ਹੋ ਗਿਆ, ਹੈਰਾਨ ਹੋ ਗਿਆ ਕਿ ਮੈਂ ਕਿਵੇਂ ਪਛਾਣ ਕਰਾਂ, ਇੱਥੇ ਸਾਰੇ ਚੱਕਰਾਂ ਵਾਲੇ ਤੁਰੇ ਫਿਰਦੇ। ਜਦੋਂ ਵਾਪਸ ਮੁੜੇ ਤੇ ਅਜੇ ਥੋੜੇ ਕਦਮ ਹੀ ਤੁਰੇ ਸਨ ਤੇ ਕੀ ਵੇਖਿਆ ਕਿ ਹੌਲੀ ਹੌਲੀ ਬਾਕੀ ਸਾਰਿਆਂ ਦੇ ਸਿਰਾਂ ਤੋਂ ਚੱਕਰ ਹਟਦੇ ਜਾਂਦੇ ਨੇ। ਇੱਕੋ ਹੀ ਮਨੁੱਖ ਰਹਿ ਗਿਆ, ਉਹ ਸੀ ਕਬੀਰ, ਜਿਹਦੇ ਸਿਰ ਤੇ ਚੱਕਰ ਘੁੰਮ ਰਿਹਾ। ਬਾਕੀ ਸਾਰਿਆਂ ਦੇ ਸਿਰ ਤੇ ਹੁਣ ਕੋਈ ਚੱਕਰ ਨਹੀਂ। ਕਿਉਂ? ਕਿਉਂਕਿ ਬੰਦਾ ਮੌਤ ਨੂੰ ਭੁਲਾ ਦਿੰਦਾ, ਉਨਾ ਚਿਰ ਚੇਤੇ ਰੱਖਦਾ ਜਿੰਨਾ ਕੁ ਚਿਰ ਸ਼ਮਸ਼ਾਨ ਘਾਟ ਤੇ। ਮੁੜ ਕੇ ਫਿਰ ਤੂੰ ਕੌਣ ਤੇ ਮੈਂ ਕੌਣ, ਸਭ ਕੁਝ ਭੁਲਾ ਦਿੰਦਾ ਬੰਦਾ। ਗੁਰੂ ਸਵਾਰਿਓ, ਰੱਬ ਦੇ ਪਿਆਰੇ ਜਿਹੜੇ ਨੇ ਉਹ ਹਮੇਸ਼ਾ ਮੌਤ ਨੂੰ ਚੇਤੇ ਰੱਖਦੇ ਨੇ, ਇਸ ਕਰਕੇ ਉਹਨਾਂ ਦੇ ਸਿਰ ਤੇ ਕਾਲ ਚੱਕਰ ਜਿਹੜਾ ਉਹ ਨਜ਼ਰ ਆਉਂਦਾ ਦੂਜਿਆਂ ਦੇ ਨਹੀਂ। ਤੂੰ ਕਹਿੰਦੇ ਨੇ ਕਿ ਇਹ ਸੰਸਾਰ ਜਿਹੜਾ ਇਹ ਬੜਾ ਭਿਆਨਕ ਉਦਿਆਨ ਜੰਗਲ ਹੈ, ਪਰ ਇਹਨੂੰ ਇਹਨੇ ਨਗਰ ਕਰਕੇ ਮੰਨ ਲਿਆ। ਮਹਾ ਭਿਆਨ ਉਦਿਆਨ ਨਗਰ ਕਰ ਮੰਨਿਆ, ਝੂਠ ਸਮੱਗਰੀ ਪੇਖ ਸੱਚ ਕਰ ਜਾਣਿਆ। ਜਿਹੜਾ ਸਭ ਕੁਝ ਝੂਠ ਸੀ ਨਜ਼ਰ ਆ ਰਿਹਾ ਉਹਨੂੰ ਇਹਨੇ ਸੱਚ ਕਰਕੇ ਮੰਨ ਲਿਆ। ਸਾਹਿਬ ਜੀ ਸੁਖਮਣੀ ਸਾਹਿਬ ਅੰਦਰ ਇੱਕ ਬੜਾ ਪਿਆਰਾ ਬਚਨ ਕਰਦੇ ਨੇ, ਕਹਿੰਦੇ ਨੇ ਛੋੜ ਜਾਏ ਤਿਸ ਕਾ ਸ਼ਰਮ ਕਰੇ, ਤੰਗ ਸਹਾਈ ਤਿਸ ਪਰ ਹਰੇ। ਜਿਹੜੀਆਂ ਚੀਜ਼ਾਂ ਨੇ ਛੱਡ ਜਾਣਾ ਉਹਨਾਂ ਵਾਸਤੇ ਤੇ ਬੰਦਾ ਬੜੀ ਮਿਹਨਤ ਕਰਦਾ, ਬੜੀ ਭੱਜ ਦੌੜ ਕਰਦਾ, ਤੇ ਸੰਗ ਸਹਾਈ ਜਿਹਨੇ ਸਾਥ ਦੇਣਾ, ਹਰ ਵੇਲੇ ਦਾ ਸਹਾਈ, ਹਰ ਵੇਲੇ ਦਾ ਸੰਗੀ, ਉਸ ਨੂੰ ਇਹਨੇ ਦੂਰ ਕਰ ਦਿੱਤਾ। ਤੰਗ ਸਹਾਈ ਤਿਸ ਪਰ ਹਰੈ, ਕਿਉਂਕਿ ਇਹਦੀ ਅਵਸਥਾ ਜਿਹੜੀ ਹੈ ਨਾ, ਚੰਦਨ ਲੇਪ ਉਤਾਰੇ ਧੋਏ, ਗਰਦਬ ਪ੍ਰੀਤ ਭਸਮ ਸੰਗ ਹੋਏ। ਗਧੇ ਨੂੰ ਚੰਦਨ ਦਾ ਲੇਪ ਕਰ ਵੀ ਦਈਏ ਨਾ ਤੇ ਉਹ ਮਿੱਟੀ ਦੇ ਵਿੱਚ ਲੇਟਣਾ ਸ਼ੁਰੂ ਕਰ ਦਿੰਦਾ, ਉਹਨੂੰ ਅਹਿਸਾਸ ਹੀ ਨਹੀਂ ਹੁੰਦਾ। ਇਹੀ ਹਾਲ ਮਨੁੱਖ ਦਾ ਹੈ, ਮਨੁੱਖ ਨੂੰ ਅਹਿਸਾਸ ਨਹੀਂ ਹੈ। ਤੋ ਗੁਰੂ ਸਵਾਰਿਓ, ਪਾਤਸ਼ਾਹ ਜੀ ਕਹਿੰਦੇ ਨੇ ਜੋ ਛੱਡਣਾ ਸੋ ਅਸਥਿਰ ਕਰ ਮਾਨੈ, ਜੋ ਹੋਵਨ ਤੋ ਦੂਰ ਪ੍ਰਾਨ। ਜਿਹੜੀਆਂ ਚੀਜ਼ਾਂ ਨੇ ਛੱਡ ਜਾਣੇ ਉਹਨਾਂ ਨੂੰ ਤੇ ਸਦੀਵੀ ਮੰਨ ਕੇ ਬਹਿ ਗਿਆ, ਤੇ ਜੋ ਹੋ ਕੇ ਰਹਿਣਾ ਉਹਦੇ ਤੋਂ ਦੂਰ ਭੱਜਦਾ। ਹੁਣ ਮੌਤ ਇਹ ਕਾਲ ਇਹ ਹਰ ਵੇਲੇ ਮਨੁੱਖ ਦੇ ਸਿਰ ਤੇ ਮੰਡਰਾ ਰਿਹਾ। ਕਾਲ ਬਿਆਲ ਜੋ ਪਰਿਓ ਡੋਲੇ, ਮੁੱਖ ਪਸਾਰੇ ਮੀਤ, ਆਜ ਕਾਲ ਫੁੱਨ ਤੋਹੇ ਗ੍ਰਸਤ ਹੈ, ਸਮਝ ਰੱਖੋ ਕੀਤ। ਮੌਤ ਰੂਪੀ ਸੱਪ ਨੇ ਮੂੰਹ ਅੱਡਿਆ, ਪਤਾ ਨੀ ਕਿਹੜੇ ਵੇਲੇ ਨੇ ਤੈਨੂੰ ਗ੍ਰਸ ਲੈਣਾ, ਪਰ ਬੰਦਾ ਇਹ ਨਹੀਂ ਜੇ ਚੇਤੇ ਰੱਖਦਾ। ਇਸ ਚੀਜ਼ ਨੂੰ ਬੰਦੇ ਨੇ ਭੁਲਾ ਦਿੱਤਾ, ਪਰਮਾਤਮਾ ਨੂੰ ਭੁਲਾ ਦਿੱਤਾ। ਗੁਰੂ ਨਾਨਕ ਦੇ ਪਾਤਸ਼ਾਹ ਜੀ ਦੇ ਸਮੇਂ ਇੱਕ ਛੋਟਾ ਜਿਹਾ ਬਾਲਕ, ਉਹ ਰੋਜ਼ ਆਉਂਦਾ ਕਰਤਾਰਪੁਰ, ਰੋਜ਼ ਨਿਤਾ ਪ੍ਰਤੀ ਆਉਣਾ, ਭਾਵੇਂ ਸਰਦੀ ਹੋਵੇ, ਭਾਵੇਂ ਗਰਮੀ, ਭਾਵੇਂ ਮੀਂਹ ਹਨੇਰੀ, ਜੋ ਵੀ ਹੈ, ਉਹਨੇ ਕਦੇ ਵੀ ਨਾਗਾ ਨਹੀਂ ਪਾਇਆ। ਵੱਡੇ ਅੰਮ੍ਰਿਤ ਵੇਲੇ ਉਹਨੇ ਆਉਣਾ ਤੇ ਧੰਨ ਗੁਰੂ ਨਾਨਕ ਦੇ ਪਾਤਸ਼ਾਹ ਇੱਕ ਦਿਨ ਕਹਿਣ ਲੱਗੇ, ਪੁੱਤਰ ਇਹਦਾ ਨਾਮ ਹੈ ਤਾਰੂ। ਇੱਕ ਤੇ ਤਾਰੂ ਸਿੰਘ ਹੈ ਨਾ, ਉਹ ਨਹੀਂ, ਇਹ ਛੋਟੀ ਉਮਰ ਦਾ ਬਾਲਕ ਸੀ, ਇਹਦਾ ਨਾਮ ਸੀ ਤਾਰੂ। ਕਹਿਣ ਲੱਗੇ, ਬੇਟਾ ਤੂੰ ਵੱਡੇ ਅੰਮ੍ਰਿਤ ਵੇਲੇ ਆਉਂਦਾ ਕਿ ਤੈਨੂੰ ਕਦੇ ਨੀਂਦ ਨੇ, ਆਲਸ ਨੇ ਕਦੇ ਤੰਗ ਨਹੀਂ ਕੀਤਾ? ਕਹਿਣ ਲੱਗੇ ਬਾਬਾ ਜੀ ਜਿਹਦੇ ਸਾਹਮਣੇ ਮੌਤ ਨਜ਼ਰ ਆਉਂਦੀ ਹੋਵੇ ਨਾ ਉਹਨੂੰ ਆਲਸ ਉਹਨੂੰ ਨੀਂਦ ਕਦੇ ਪਰੇਸ਼ਾਨ ਨਹੀਂ ਕਰ ਸਕਦੀ। ਹੈਰਾਨ ਹੋ ਗਿਆ ਕਿ ਬੇਟਾ ਤੇਰੀ ਤੇ ਛੋਟੀ ਜਿਹੀ ਉਮਰ ਏ ਤੇ ਤੈਨੂੰ ਏਡਾ ਮੌਤ ਦਾ ਭੈ ਕਿਉਂ, ਇਹ ਗਿਆਨ ਤੈਨੂੰ ਕਿੱਥੋਂ ਮਿਲਿਆ? ਕਹਿਣ ਲੱਗੇ ਮਾਂ ਦੇ ਚੁੱਲ੍ਹੇ ਨੇ ਦੇ ਦਿੱਤੇ। ਇੱਕ ਦਿਨ ਮੇਰੀ ਮਾਂ ਨੇ ਕਿਹਾ ਸੀ ਕਿ ਤਾਰੂ ਅੱਗ ਬਾਲ, ਮੈਂ ਆਟਾ ਪਈ ਗੁੰਦਣੀ ਹੈ, ਪ੍ਰਸ਼ਾਦਾ ਤਿਆਰ ਕਰਨਾ। ਮੈਂ ਕਾਫੀ ਸਮਾਂ ਲੱਗਾ ਰਿਹਾ ਪਰ ਮਾਂ ਆਟਾ ਗੁੰਨ ਕੇ ਵੀ ਆ ਗਈ। ਕਹਿਣ ਲੱਗੀ ਕਿ ਅੱਗ ਬਾਲੀ ਨਹੀਂ? ਕਹਿੰਦਾ ਮਾਂ ਮੈਂ ਬੜਾ ਹੀ ਯਤਨ ਕੀਤਾ, ਬੜੀਆਂ ਲੱਕੜਾਂ ਵਿੱਚ ਰੱਖੀਆਂ ਨੇ ਪਰ ਅੱਗ ਬਲੀ ਕੋਈ ਨਹੀਂ। ਉਹ ਕਹਿਣ ਲੱਗੀ ਪੁੱਤਰ ਇਸ ਤਰ੍ਹਾਂ ਨਹੀਂ ਅੱਗ ਬਲਦੀ, ਪਹਿਲਾਂ ਜਿਹੜੀਆਂ ਨਿੱਕੀਆਂ ਨਿੱਕੀਆਂ ਸਿਟੀਆਂ ਨੇ ਇਹਨਾਂ ਨੂੰ ਵਿੱਚ ਰੱਖ, ਇਹਨਾਂ ਨੂੰ ਅੱਗ ਪਹਿਲਾਂ ਪੈਂਦੀ ਏ ਫਿਰ ਵੱਡੀਆਂ ਨੂੰ ਲੱਗਦੀ ਏ। ਕਹਿੰਦਾ ਮਾਂ ਪਹਿਲਾਂ ਵੱਡੀਆਂ ਲੱਕੜਾਂ ਆਈਆਂ ਸਨ ਕਿ ਸਿਟੀਆਂ? ਕਹਿਣ ਲੱਗੀ ਨਹੀਂ, ਸਿਟੀਆਂ ਬਾਅਦ ਵਿੱਚ ਆਈਆਂ ਨੇ ਪਰ ਅੱਗ ਇਹਨਾਂ ਨੂੰ ਪਹਿਲਾਂ ਪੈਂਦੀ ਏ। ਕਹਿੰਦਾ ਮਨ ਵਿੱਚ ਆ ਗਿਆ ਮਨਾ, ਇਹ ਤੇ ਅੱਗ ਏ, ਛੋਟੀਆਂ ਨੂੰ ਪਹਿਲਾਂ ਪੈਂਦੀ ਏ ਵੱਡੀਆਂ ਨੂੰ ਬਾਅਦ ਚ, ਮੌਤ ਦਾ ਵੀ ਕੀ ਪਤਾ ਈ ਕਿਹੜੇ ਵੇਲੇ ਆ ਜਾਣ, ਕੀ ਪਤਾ ਛੋਟੇ ਨੂੰ ਹੀ ਨਾ ਲੈ ਜਾਏ। ਇਸ ਕਰਕੇ ਅੰਦਰ ਹਰ ਵੇਲੇ ਉਹਦੀ ਯਾਦ ਚੱਲਦੀ ਏ, ਨੀਂਦ ਨਹੀਂ ਆਉਂਦੀ। ਤੋ ਗੁਰੂ ਸਵਾਰਿਓ ਪਾਤਸ਼ਾਹ ਜੀ ਕਹਿੰਦੇ ਨੇ ਝੂਠ ਸਮੱਗਰੀ ਪੇਖ ਸੱਚ ਕਰ ਜਾਣਿਆ, ਕਾਮ ਕ੍ਰੋਧ ਅਹੰਕਾਰ ਫਿਰੇ ਦੀਵਾਨਿਆ। ਕਹਿੰਦੇ ਨੇ ਇਹ ਵਾਸ਼ਨਾਵਾਂ ਦੇ ਵਿੱਚ ਦੀਵਾਨਾ ਹੋਇਆ ਤੁਰਿਆ ਫਿਰਦਾ, ਹੰਕਾਰ ਵਿੱਚ ਦੀਵਾਨਾ ਹੋਇਆ ਤੁਰਿਆ ਫਿਰਦਾ। ਤਿਰ ਲੱਗਾ ਜਮ ਡੰਡ ਤਾਂ ਪਛਤਾਨਿਆ। ਪਰ ਜਦੋਂ ਕਹਿੰਦੇ ਜਮਾਂ ਦਾ ਡੰਡਾ ਆ ਕੇ ਪੈਂਦਾ ਨਾ, ਫਿਰ ਇਹਨੂੰ ਪਛਤਾਵਾ ਲੱਗ ਜਾਂਦਾ ਕਿ ਉਹ ਮੈਂ ਤੇ ਐਵੇਂ ਜੀਵਨ ਅਜਾਈ ਗਵਾ ਲਿਆ, ਮੈਂ ਤੇ ਕਰ ਹੀ ਕੁਝ ਨਹੀਂ ਸਕਿਆ। ਬਿਨ ਪੂਰੇ ਗੁਰਦੇਵ ਫਿਰੇ ਸ਼ੈਤਾਨਿਆ, ਬਿਨ ਪੂਰੇ ਗੁਰਦੇਵ ਫਿਰੇ ਸ਼ੈਤਾਨਿਆ। ਕਹਿੰਦੇ ਨੇ ਪੂਰੇ ਗੁਰੂ ਤੋਂ ਬਗੈਰ ਮਨੁੱਖ ਜਿਹੜੇ ਨਾ ਇਹ ਸ਼ੈਤਾਨ ਹੈ, ਸ਼ੈਤਾਨ ਦੀ ਤਰ੍ਹਾਂ ਤੁਰਿਆ ਫਿਰਦਾ। ਇਨਸਾਨ ਉਦੋਂ ਬਣਦਾ ਜਦੋਂ ਗੁਰੂ ਦੇ ਨਾਲ ਸਾਂਝ ਪੈ ਜਾਏ, ਸਤਿਗੁਰੂ ਜੀ ਰਹਿਮਤ ਕਰਨ, ਐਸੀ ਅਵਸਥਾ ਬਣ ਜਾਏ ਫਿਰ ਇਹ ਲੋਕ ਸੁਖੀਏ ਪਰ ਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੇ ਮੇਲੇ ਵਾਲੀ ਅਵਸਥਾ ਬਣੇਗੀ। ਭੁੱਲਾਂ ਚੁੱਕਾਂ ਦੀ ਖਿਮਾ, ਕੋਟਾਨ ਕੋਟ ਧੰਨਵਾਦ, ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ, ਆਪ ਗੁਰੂਸਵਾਰੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ, ਜਿਨ੍ਹਾਂ ਬੜੇ ਟਿਕਾਓ ਵਿੱਚ ਪਾਤਸ਼ਾਹ ਜੀ ਦੀ ਪਾਵਨ ਬਾਣੀ ਦੀ ਵਿਚਾਰ ਸਰਵਣ ਕੀਤੀ ਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।